जीवन में जल में थल में जीवन में जल में थल में पावक मैं अर्पण हूं मैं पृथ्वी तल में कहां न जाही पृथ्वी तल में सो कहां न जाही व्यापक है व्यापक है सब ही घाट में व्यापक है सब ही घाट में कछ पाहुन में परमेश्वर नाही कछ पाहुन में परमेश्वर नाही व्यापक है व्यापक है सब ही घट में व्यापक है सब ही घट में कछु पाहन में परमेश्वर नाही छुपाहन में परमेश्वर नाही पाहन में परमेश्वर नाही जीवन में जल में थल में जीवन में पेखा ਸੱਜਣ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ ਹਾਂ ਹਰ ਬਿਨ ਅਵਰ ਨਾ ਦੇਖਾ ਜੀਵਨ ਮੈਂ ਜਲ ਮੈਂ ਥਲ ਮੈਂ ਹਰ ਬਿਨ ਅਵਰ ਨਾ ਦੇਖਾ ਸਮੇ ਘੱਟ ਰਾਮ ਬੋਲੇ ਜੀਵਨ ਮੈਂ ਜਲ ਮੈਂ ਥਲ ਮੈਂ ਜਿਮੀ ਜਮਾਨ ਕੇ ਬਿਖੇ ਜਿਮੀ ਜਮਾਨ ਕੇ ਬਿਖੇ ਸਮਸਤ ਏਕ ਜੋਤ ਹੈ ਜੀਵਨ ਮੈਂ ਜਲ ਮੈਂ ਥਲ ਮੈਂ ਅਵਲ ਅੱਲਾ ਨੂਰ ਉਪਾਇਆ ਅਵਲ ਅੱਲਾ ਨੂਰ ਉਪਾ ਕੁਦਰਤ ਕੇ ਸਭ ਬੰਦੇ ਜੀਵਨ ਮੈਂ ਚਲ ਮੈਂ ਥਲ ਮੈਂ ਏਕ ਨੂਰ ਤੇ ਸਭ ਜਗ ਉਪਜਿਆ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਕਾ ਪਰਮ ਨਾ ਭੁੱਲੋ ਭਾਈ ਖਾਲਕ ਖਲਕ ਖਾਲਕ ਖਲਕ ਖਲਕ ਮੈਂ ਖਾਲ ਜੀਵਨ ਮੈਂ ਜਲ ਮੈਂ ਥਲ ਮੈਂ ਖਾਲਕ ਖਲਕ ਖਲਕ ਮੈਂ ਖਾਲ ਪੂਰ ਰਿਓ ਸਰਬ ਠਾਈ ਮਾਟੀ ਏਕ ਮਾਟੀ ਏਕ ਅਨੇਕ ਭਾਂਤ ਕਰ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰ ਸਾਜੀ ਸਾਜਨ ਹਾਰ ਸਭੇ ਘੱਟ ਰਾਮ ਬੋਲੇ ਸਭੇ ਘੱਟ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਇੱਕ ਲੋ ਮਾਟੀ ਮਾਟੀ ਇੱਕ ਲੋ ਮਾਟੀ ਕੁੰਚਰ ਚੀਟੀ ਭਾਜਨ ਹੈ ਬੋਨਾ ਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਭੂਪਨ ਮਾਹੀ ਘਟ ਘਟ ਰਾਮ ਸਮਾਨਾ ਰੇ ਘਟ ਘਟ ਰਾਮ ਸਮਾਨਾ ਰੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ को भयो मुनिया सन्यासी को जोगी भयो माटी एक अनेक भात काट कोई भयो मुनिया सन्यासी कोई जोगी भयो कोई ब्रह्मचारी कोई ब्रह्मचारी कोई जतियन मानवा हिंदू तुर्क को राफजी इमाम साफी हिंदू तुर्क को राफजी इमाम साफी मानस की जात माटी एक मानस की जात कैसे रुकना चाहना मैं चाहना ऐस मोड़ पे बड़ा सूक्ष्म जहा एक सब्जेक्ट साझा कर लवा कई बार अछोपले जाए बिना आहट दे स्वभाविक ही कोई परम प्रवेश कर जाता है ते जदों वो परम लगातार प्रचारिया चला जाता है कुछ समय बाद वो परंपरा बन जाता है जदों परंपरा बन जाता है फिर उन्होंने हिलाना बड़ा मुश्किल बन आता है साढ़े नाल जीवन विच कुछ ऐसा ऐसा हो रहा है हम इत्थे एक लफज पछाणना है हिंदू तुर्क को हिंदू तुर्क को राफजी इमाम साफी मानस की जात सब एक पहचान वो एक अर्ज करा रब ने प्रभु ने संसार विच केवल मनुख पैदा किया है जीवा विच्चों वक वक जीवा विच्चों जिन्हों असी अपने घेरे विच देखने हैं जिवें वक वक जीव पैदा किए ने उसे तरह एक मनुख पैदा किया है मैं अज मानस की जात ते तुहाडे नाल कुछ लफज सांझे करना चाहना उस निरंकार ने कोई डॉक्टर नहीं बनाया उसने पदाइशी तौर पे कोई इंजीनियर नहीं बनाया केवल मनुख बनाया उसने प्रभु ने जन्म देन लग्या पदाइशी तौर पे कोई डाकू नहीं बनाया बल्कि मैं क्वेश्चन की थी डाकू के घर पैदा होके भी कोई डाकू होवे ऐसा कोई जरूरी नहीं डॉक्टर के घर जन्म लेने वाला भी डॉक्टर होवे ऐसा कोई जरूरी नहीं क्योंकि जन्म करके मनुख केवल मनुख है इस तो आगे कुछ नहीं रब ने केवल मनुख बनाया कोई भगत नहीं बनाया कोई चोर नहीं बनाया हां एक कोई मनुख पैदा किया
ਉਹ ਡਾਕੂ ਵੀ ਬਣ ਸਕਦਾ, ਚੋਰ ਵੀ ਬਣ ਸਕਦਾ, ਭਗਤ ਵੀ ਬਣ ਸਕਦਾ, ਡਾਕਟਰ ਵੀ ਬਣ ਸਕਦਾ, ਇੰਜੀਨੀਅਰ ਵੀ ਬਣ ਸਕਦਾ, ਬਹੁਤ ਕੁਛ ਬਣ ਸਕਦਾ। ਇਹ ਹੱਕ ਉਸਨੇ ਮਨੁੱਖ ਨੂੰ ਦੇ ਦਿੱਤੇ ਨੇ, ਲੈ ਹੁਣ ਤੂੰ ਜੋ ਕੁਛ ਬਣਨਾ ਚਾਹੇ ਬਣ ਸਕਦਾ, ਪਰ ਮੈਂ ਤੈਨੂੰ ਇੱਕ ਮਨੁੱਖ ਬਣਾਇਆ। ਹੁਣ ਜਦੋਂ ਉਸਨੇ ਕੁਛ ਬਣਨਾ ਉਦੋਂ ਉਹਨੂੰ ਕੁਛ ਕਰਨਾ ਪੈਣਾ। ਇਸੇ ਲਈ ਜਿਹੜਾ ਜਨਮ ਹੈ ਨਾ ਉਹ ਮੇਰੇ ਤੁਹਾਡੇ ਵੱਸ ਨਹੀਂ, ਜਨਮ ਕਰਕੇ ਮਨੁੱਖ ਸੁਤੰਤਰ ਨਹੀਂ ਪਤੰਤਰ। ਮੈਂ ਕਿਹਦੇ ਘਰ ਜਨਮ ਲੈਣਾ ਚਾਹਾਂ ਐਸਾ ਮੇਰੀ ਮਰਜ਼ੀ ਨਹੀਂ ਚੱਲਣੀ। ਮੇਰਾ ਮਾਂ ਬਾਪ ਕਿਹੋ ਜਿਹਾ ਹੋਵੇ, ਮੈਂ ਕਦੋਂ ਜਨਮ ਲਵਾਂ, ਕਿਸ ਅਮੀਰ ਦੇ ਗਰੀਬ ਦੇ, ਐਸੀ ਮਰਜ਼ੀ ਮੇਰੀ ਨਹੀਂ ਚੱਲਣੀ। ਕਿਉਂਕਿ ਜਨਮ ਕਰਕੇ ਮੈਂ ਪਤੰਤਰ ਹਾਂ, ਉਹ ਕੇਵਲ ਉਹਦੇ ਹੁਕਮ ਵਿੱਚ ਹੈ। ਇਸੇ ਲਈ ਗੁਰੂ ਨੇ ਫੈਸਲਾ ਦੇ ਦਿੱਤਾ,
ਜੰਮਣ ਮਰਨਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਬਾਣੇ ਆਏ ਜਾਏ।
ਪਰ ਤੂੰ ਜਨਮ ਲੈਣ ਤੋਂ ਬਾਅਦ ਜੀਵਨ ਵਿੱਚ ਕੀ ਕੁਝ ਬਣਨਾ ਚਾਹੁੰਦਾ ਹੈ ਇਹ ਫੈਸਲਾ ਤੂੰ ਕਰਨਾ। ਜੋ ਕੁਝ ਬਣਨਾ ਚਾਹੇਗਾ ਉਹ ਜੇ ਸਾਧਨ ਤਰੀਕੇ ਵਸੀਲੇ ਅਖਤਿਆਰ ਕਰਨੇ ਪੈਣਗੇ। ਜੇ ਤੂੰ ਡਾਕਟਰ ਬਣਨਾ ਚਾਹੇਗਾ ਤੈਨੂੰ ਮੈਡੀਕਲ ਸਬਜੈਕਟ ਲੈਣੇ ਪੈਣਗੇ, ਮੈਡੀਕਲ ਕਾਲਜ ਯੂਨੀਵਰਸਿਟੀ ਚ ਪੜ੍ਹਨਾ ਪਏਗਾ। ਜੇ ਇੰਜੀਨੀਅਰਿੰਗ ਕਰਨਾ ਪੈ ਚਾਹੇਗਾ ਤੈਨੂੰ ਉਹ ਸਬਜੈਕਟ ਤਿਆਗ ਕੇ ਕੁਛ ਬਦਲਵੇਂ ਸਬਜੈਕਟ ਲੈਣੇ ਪੈਣਗੇ, ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣਾ ਪਏਗਾ। ਜੇ ਤੂੰ ਡਾਕੂ ਬਣਨਾ ਚਾਹੇ ਤੈਨੂੰ ਕਿਸੇ ਡਾਕੂ ਦੀ ਸੰਗਤ ਕਰਨੀ ਪਏਗੀ, ਉੱਥੇ ਹਥਿਆਰ ਚਲਾਉਣੇ ਸਿੱਖੇਗਾ, ਦਲੇਰੀ ਕਤਲ ਕਰਨ ਦਾ ਪ੍ਰਭਾਵ ਜਿਹੜਾ ਮਨ ਤੇ ਹੈ ਉਹ ਪੈਦਾ ਕਰੇਗਾ, ਸ਼ਕਤੀ ਪੈਦਾ ਕਰੇਗਾ, ਤੈਨੂੰ ਉਹ ਜਿਹਾ ਬਣਨਾ ਪਏਗਾ। ਜੇ ਤੂੰ ਭਗਤ ਬਣਨਾ ਚਾਹੇ ਕਿਸੇ ਮਹਾਤਮਾ ਦੀ, ਭਗਤ ਜਾਣ ਦੀ, ਨਾਮ ਜਪਣ ਵਾਲੇ ਦੀ ਸੰਗਤ ਕਰਨੀ ਪਏਗੀ, ਉਹਦੀ ਸੰਗਤ ਵਿੱਚੋਂ ਤੈਨੂੰ ਜੀਵਨ ਦਾ ਪ੍ਰਭਾਵ ਮਿਲੇਗਾ, ਤੂੰ ਭਗਤ ਬਣ ਜਾਏਗਾ, ਕੁਛ ਕਰਨਾ ਪਏਗਾ। ਉਹ ਕਰਮ ਤੇ ਸੰਬੰਧਿਤ ਹੈ, ਜਨਮ ਤਾਂ ਬਿਲਕੁਲ ਨਹੀਂ। ਜਨਮ ਕਰਕੇ ਮੇਰੇ ਮਾਲਕ ਨੇ ਕੇਵਲ ਰੱਬ, ਕੇਵਲ ਮਨੁੱਖ ਪੈਦਾ ਕੀਤਾ। ਈਵਨ ਇੱਥੋਂ ਤੱਕ ਕਿ ਮੇਰੇ ਰੱਬ ਨੇ ਕੋਈ ਹਿੰਦੂ ਨਹੀਂ ਪੈਦਾ ਕੀਤਾ। ਹਾਂ, ਹਿੰਦੂ ਬਣ ਸਕਦਾ ਮਨੁੱਖ। ਮੇਰੇ ਰੱਬ ਨੇ ਕੋਈ ਮੁਸਲਮਾਨ ਨਹੀਂ ਪੈਦਾ ਕੀਤਾ, ਉਹਨੇ ਕੇਵਲ ਮਨੁੱਖ ਪੈਦਾ ਕੀਤਾ। ਈਵਨ ਇੱਥੋਂ ਤੱਕ ਮੇਰੇ ਰੱਬ ਨੇ ਕੋਈ ਸਿੱਖ ਵੀ ਪੈਦਾ ਨਹੀਂ ਕੀਤਾ, ਉਹਨੇ ਕੇਵਲ ਮਨੁੱਖ ਪੈਦਾ ਕੀਤਾ। ਹਾਂ, ਪੈਦਾਇਸ਼ ਤੋਂ ਬਾਅਦ ਜੀਵਨ ਵਿੱਚ ਜੇ ਤੂੰ ਹਿੰਦੂ ਬਣਨਾ ਚਾਹੇ ਬਣ ਸਕੇ, ਜੇ ਤੂੰ ਮੁਸਲਮਾਨ ਬਣਨਾ ਚਾਹੇ ਉਹ ਬਣ ਸਕਦਾ, ਜੇ ਤੂੰ ਸਿੱਖ ਬਣਨਾ ਚਾਹੇ ਉਹ ਬਣਨਾ ਚਾਹੇ ਬਣ ਸਕਦਾ। ਲੇਕਿਨ ਜਿਵੇਂ ਜਿਵੇਂ ਬਣਨ ਦਾ ਤੇਰਾ ਫੈਸਲਾ ਬਦਲੇਗਾ ਨਾ, ਤਿਉਂ ਤਿਉਂ ਅਸੂਲ ਬਦਲਣਗੇ, ਕੁਛ ਕਰਨਾ ਪਏਗਾ। ਜੇ ਤੂੰ ਹਿੰਦੂ ਬਣਨਾ ਚਾਹੇ ਬ੍ਰਾਹਮਣ ਦੇ ਦੱਸੇ ਕੁਛ ਨਿਯਮਾਂ ਦੇ ਅਧੀਨ ਤੈਨੂੰ ਉਹ ਕਰਮ ਅਪਣਾਉਣੇ ਪੈਣਗੇ। ਜੇ ਤੂੰ ਮੁਸਲਮਾਨ ਬਣਨਾ ਚਾਹੇ ਕਾਜ਼ੀ ਦੇ, ਸ਼ਰ੍ਹਾ ਦੇ ਹੁਕਮ ਜੋ ਫੈਸਲੇ ਅਨੁਸਾਰ ਹੋਏ ਹੋਏ, ਕੁਰਾਨ ਦੀ ਮਰਜ਼ੀ, ਉਹਦੀਆਂ ਆਇਤਾਂ ਦੇ, ਸ਼ਰ੍ਹਾ ਦੇ ਹੁਕਮ ਅਪਣਾਉਣੇ ਪੈਣਗੇ, ਮੁਸਲਮਾਨ ਬਣ ਸਕਦੇ। ਜੇ ਤੂੰ ਸਿੱਖ ਬਣਨਾ ਤਾਂ ਹੈ ਮਨੁੱਖ ਹੀ, ਜੇ ਤੂੰ ਸਿੱਖ ਬਣਨਾ ਤਾਂ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਰਹਿਮਤ, ਉਹਨਾਂ ਦਸਾਂ ਚੋਲਿਆਂ ਅੰਦਰ ਜੋ ਹੁਕਮ ਹੋਏ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ, ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਆਪਣੇ ਜੀਵਨ ਨੂੰ ਢਾਲਣਾ ਪਏਗਾ। ਗੁਰੂ ਨੇ ਬਾਣੀ ਵਿੱਚ ਢਕ ਦਿੱਤਾ,
ਸੋ ਸਿੱਖ ਸਖਾ ਬੰਦ ਪਹਿਵਾ
केवल जन्म लैण नाल नहीं।
सो सिख सखा बंद पलै भाई, जो गुर के पाने विच आवे, जो गुर के पाने विच आवे, अपने भाने जो चले भाई। चले भाई बिछड़ चोट खावे,
सिख बन सकता है, मुसलमान बन सकता है, मैडम हिंदू ईसाई पारसी बोधी जो दिल चाहे ओहो ही मनुख बन सकता है। रब ने मनुख बना दिता वक् वक् साधन वक् वक् जरिए वक् वक् मर्यादा उनके सामने आ गई। हूं तू की बनना चाहना, दस की बनना चाहना, हूं जदों कुछ बन जाएगा उदों तेरी आइडेंटिटी वक् हो जाएगी। उस तो पहला मेरे रब ने जो पैदा किया वह है मनुख। लो इथे मैं खड़ोना चाहना कि इनके अर्थ बड़े संकीर्ण तौर पर बड़िया सूक्ष्म भावनावां नाल दूर लै जांदे ने सानू साडे निशाने तो। अर्थ है कि हे मेरे रब, भावे मैनू कोई ब्रह्मचारी दिसद, भावे कोई जती दिसद, भावे कोई सन्यासी दिसद, भावे हिंदू नजरी पैंद, भावे मुसलमान नजरी पैंद, भावे तुर्क नजरी पैंद, जो कुछ मैनू दिसद ना ये एज ए मानस एक जात है। ऐसे रुकना है, जो जती बन गया, जो हिंदू बन गया उदो तुरक नहीं, हिंदू तुरक ना आखियो, जो तुरक हो गया उदो भी हिंदू ना आखियो। हां मानस की जात जो पैदाइशी सी मानस की जात होंगी एक है, पैदा करने वाला मालिक सारे विच वस रहा है। बड़ी खूबसूरत एग्जाम्पल दी गुरु ने बाणी प्राख्या कहने लगी,
हिंदू तुर्क को, हिंदू तुर्क को राफजी इमाम साफी।
हुण जे सारे हुंदे ही ना ते ना लैण दी की लोड़ सी। कहने लगे ओ भलिया हिंदू है तुर्क है राफजी इमाम साफी है, वो उनकी आइडेंटिटी है जिन्हें उन्हें आके पैदा की बनना चाहता।
पर उनकी एक जात साड़ी सांझी है, वो है मानव तत्व। एज ए मानव एज ए कुदरत का हिस्सा मेरा रब सारे में बस रहा है।
गुरु ने एक एग्जाम्पल दी कहने लगी,
सिंचन हाए एक माली, सिंचन हारे एक माली, खबर करत है पात पात डाली।
मैंने एक बात दा माली को सगली बनी,
उन्हें आके अपने बाग विच सगल बनस्पत आन जड़ाई, तरह तरह के वक् वक् बूटे लिया के ला दिते।
उन्दे विच अमरूद भी है, अंब भी है, अनार भी है, दोहां दी शकल नहीं जुड़ी। अनार दे पत्ते उन्दी अपनी आइडेंटिटी ने, उन्दा रूप उन्दा टेस्ट उन्दी अपनी पछाण है।
ना उन्हां दरख्तां दा आकार मिलदा है, ना उन्हां दरख्तां दे पत्ते आपस विच मेल खांदे ने, ना उन्हां फलां दा आकार मिलदा है, ना उन्हां दा टेस्ट मिलदा है। इत्थों तक के उन्हां दी तासीर भी एक नहीं, अमरूद दी तासीर हो रही, अंब दी तासीर हो रही, अनार दी तासीर हो रही, सब कुछ वख वख है पर एक बाग दे माली दे बाग विच लगे हुए ने।
जी भला माली अनार दे बूटे नू आके पानी दे दे, गोडी कर दे, रे पा दे। जे भला माली अनार दे बूटे नू आके पानी दे दे, गोडी कर दे, रे पा दे। ते अनार दा बूटा आखे क्योंकि माली ने मैनू संभालिया, इसलिए सारे अंब भी ते अमरूद भी अनार ही हो जान। ऐसा हो सकता? वो भलिया तू ते मैं एक बाग विच लगे हैं, साड़ी कोई सांझ है, उस सांझ नू पछाण, ते उस सांझ तक सीमित रहो कि तेरा मेरा माली एक है। सिंचन हारे एक है माली, खबर करता है पात पत डाल दी। वो मानस की जात सब एक के पछाण पहचान बोधी अगली तुक भी पढ़ो। असि इन अर्थ कई बारी इन्ना समिल इन्ना मर्द कर देने एक दूजे नाल कि असि कहने कोई वखरा है नहीं, सब एको ही है। इस गल का प्रभाव दे के साडी आइडेंटिटी नू खत्म करने वाले तैयार हो जाते हैं। वो कहते हिंदू तुरक को राफजी अमाम साफी, मानस की जात सब एक है पहचान बो, तुसी वखरियां गल्लां ही क्यों करते हो। पर कदे आखिरी तुक भी पढ़ो, अगली तुक भी पढ़ो। वो कहते नहीं मानस की जात सब एक है पहचान बो का मतलब यह है कि करता करीम सोई। अगली लाइन फिर पढ़ो, क्योंकि सारे बाग में हर बूटे का करता ही को है, मेरा भी करता हुआ है, तेरा भी करता हुआ है, बनाने वाला हुआ है, लेकिन बनाने वाले ने वक वक बनाया है। माटी एक, अगली तुक पढ़ो। अनेक भारत कर बनाने वाले ने वक वक आइडेंटिटी पैदा कर दी है। माटी एक अनेक भांत कर साजी साजन हारे, असी ते तुसी इको माली दे बाग दे हिस्सा हां, उसे दी कुदरत दा हिस्सा हां। पर जे गुरु तेग बहादुर साहब ने एक अनार दी रखिया कर दिती, मत किते अनार ए ना आखे अंब भी ते अमरूद सारे अनार ही बन जान, ऐसा नहीं हो सकता। अपना जायका है, उनकी अपनी तस्वीर है। भलिया इको बाग दे बूटे होने तो बाद जे सारे बूटियां दी शक्ल इको नहीं हुंदी, हर किसी ने अपनी आइडेंटिटी कायम रखनी हुंदी है। बाबा नामदेव जी का शब्द पढ़ लो, बड़ी खूबसूरत गल आखी कहन लगी। सब घट राम बोले, सब घट राम बोले, राम बोले राम बिना को बोले ले। अगली लाइन पढ़ो। एकल माटी कुंचर चीटी, इको मिट्टी तो करते ने एक हाथी बना दिता, एक कीड़ी बना दिती कुंचर चीटी। हुण क्योंकि बनाने वाला इको है, इसलिए कदे किसी ने हाथी नू कीड़ी ते कीड़ी नू हाथी आखिया? कोई भुल भुलेखे भी ऐसी कोशिश ना करे कि कोई कीड़ी नू हाथी ते हाथी नू कीड़ी आखे। दोवां दा आकार वखरा है, बल्कि हाथी नू ये अभिमान भी ना होवे कि मेरे कोल बहुत सारी शक्ति है, मेरे कोल बहुत सारा वड्डा आकार है, ये विचारी कीड़ी की है। बनाने वाले ने दोवां नू वख वख बना के कीड़ी विच भी शक्ति रख दित्ती, कीड़ी हाथी नू मार सकती है, कीड़ी हाथी नू मार सकती। जिन्ना खतरा हाथी नू कीड़ी कोलो है किसी होर कोलो नहीं। एक बार कीड़ी कान विच चली जाए, प्रवेश कर जाए, हाथी दे पाथी बन जाती। मत कोई हाथी है समझे मेरे को बहुत ज्यादा है, मैं आकार विच बहुत वड्डा, कीड़ी विचारी की है। गुरु कहते ने ख्याल करी हर एक दी शक्ति, हर एक दी आइडेंटिटी, हर एक दी पछाण अपनी बनाने वाले ने बनाई है। हां बनाने वाला इको है, उनके हुक्म विच रहने की निशानी यह है कि तू अपना रूप ते अपनी आइडेंटिटी संभाल के रख, मैनू अपना रूप ते अपनी आइडेंटिटी ਸੰਭਾਲ ਕੇ ਰੱਖਣ ਦੇ ਮੈਨੂੰ ਵੀ ਪ੍ਰਵਾਨ ਕਰ। ਬਣਾਉਣ ਵਾਲੇ ਨੇ ਵੱਖ ਵੱਖ ਬਣਾਇਆ, ਇੱਕ ਲਪਾਟੀ ਕੁੰਚਰ ਚੀਟੀ, ਭਾਜਨ ਹੈ ਬੌਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਉਹ ਮਾਲਕ ਬਣਾਉਣ ਵਾਲਾ ਸਾਰਿਆਂ ਦਾ ਸਾਂਝ ਹੈ, ਪਰ ਬਣਨ ਵਾਲੇ ਨੇ ਜਿਹਨੇ ਬਣਾਇਆ ਉਹਨੇ ਕੋਈ ਭਇਓ ਮੁੰਡੀਆ ਸੰਨਿਆਸੀ, ਕੋਈ ਜੋਗੀ ਭਇਓ, ਕੋਈ ਬ੍ਰਹਮਚਾਰੀ, ਕੋਈ ਜਥੀ ਅਨਮਾਨਬੋ, ਹਿੰਦੂ ਤੁਰਕ ਪੋ, ਰਾਫਜ਼ੀ ਇਮਾਮ ਸਾਫੀ। ਉਹ ਭਲਿਆ, ਇਹ ਤੇ ਤੂੰ ਆਪਣੀ ਆਪਣੀ ਪਛਾਣ ਕਾਇਮ ਕੀਤੀ ਹੈ, ਨਹੀਂ ਤੇ ਗੁਰੂ ਨੇ ਤਾਂ ਸਵਾਲ ਕਰ ਦਿੱਤਾ ਸੀ, ਸਤਿਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਹਿੰਦੂ ਤੁਰਕ ਕਹਾਂ ਤੇ ਆਏ, ਕਿਹਨੇ ਰਾਹ ਚੜਾਈ, ਮੇਰੇ ਰੱਬ ਨੇ ਤਾਂ ਕੋਈ ਹਿੰਦੂ ਨਹੀਂ ਬਣਾਇਆ। ਅਰੇ ਖਿਆਲ ਕਰ, ਜਦੋਂ ਇਹ ਦਰਖਤ ਵੱਡਾ ਹੋਇਆ ਇਹਦੀ ਪਛਾਣ ਪੈਦਾ ਹੋ ਗਈ। ਜਨਮ ਨਾਲ ਕਦੀ ਤੁਸੀਂ ਵੇਖਿਓ ਦਰਖਤਾਂ ਦੀ, ਜਦੋਂ ਦਰਖਤ ਬੀਜਦੇ ਹੋ ਨਾ, ਜਨਮ ਨਾਲ ਜਦੋਂ ਪਹਿਲੇ ਦਿਨ ਪਰੂੰਬਲ ਫੁੱਟਦੀ ਹੈ, ਕਿਸੇ ਦਰਖਤ ਦੀ ਸ਼ਕਲ ਵੱਖ ਨਹੀਂ ਹੁੰਦੀ, ਕੋਈ ਆਇਡੈਂਟਿਟੀ ਪਛਾਣ ਨਹੀਂ। ਜਿਉਂ ਜਿਉਂ ਦਰਖਤ ਵੱਧਦਾ ਫੁੱਲਦਾ ਉਹਦੀ ਨਿਸ਼ਾਨੀ ਇਹੋ ਹੁੰਦੀ ਹੈ ਕਿ ਉਹਦੀ ਆਪਣੀ ਪਛਾਣ ਬਣ ਜਾਂਦੀ ਹੈ। ਤੇ ਉਹ ਭਲਿਆ, ਜੇ ਇਸ ਪਛਾਣ ਦੀ ਕੋਈ ਵੈਲਿਊ ਹੀ ਨਾ ਹੁੰਦੀ, ਜੇ ਆਈਡੈਂਟੀ ਆਪਣੀ ਪ੍ਰਵਾਨ ਹੀ ਨਾ ਹੁੰਦੀ, ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਤੈਨੂੰ ਫਰਿਆਦੀ ਹੋ ਕੇ ਆਉਣ ਦੀ ਲੋੜ ਕਿਉਂ ਪਈ? ਆਈਡੈਂਟੀ ਤਾਂ ਜਾ ਰਹੀ ਸੀ। ਆਪਾਂ ਰੋਜ਼ ਪੜ੍ਹਨੇ ਆ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਉਹ ਤਿਲਕ ਤੇ ਜੰਜੂ ਕੀ ਸੀ? ਉਹਦੇ ਬਿਨਾਂ ਕੋਈ ਮਨੁੱਖ ਜੀਵ ਨਹੀਂ ਸਕਦਾ। ਅੱਜ ਵੀ ਲੱਖਾਂ ਦੀ ਤਾਦਾਦ ਵਿੱਚ ਹਿੰਦੂ ਵੀਰ ਨੇ ਜਿਨ੍ਹਾਂ ਨੇ ਕਦੀ ਜਨੇਊ ਨਹੀਂ ਪਾਇਆ, ਤਿਲਕ ਤਾਂ ਕੋਈ ਵਿਰਲਾ ਹੀ ਲਾਉਂਦਾ। ਇਹਦਾ ਮਤਲਬ ਤਿਲਕ ਤੇ ਜੰਜੂ ਤੋਂ ਬਿਨਾਂ ਵੀ ਜੀਆ ਜਾ ਸਕਦਾ ਤੇ ਜੀਉ ਸਕਦੇ ਸਨ। ਤੇ ਜੇ ਬੋਧੀ ਜਾਂ ਤਿਲਕ ਜਾਂ ਜੰਜੂ ਔਰੰਗਜ਼ੇਬ ਖੋ ਰਿਹਾ ਸੀ ਤੇ ਉਹਦੇ ਬਦਲੇ ਵਿੱਚ ਇੰਨੀ ਕੁਰਲਾਹਟ ਜਾਂ ਉਹਦੇ ਬਦਲੇ ਵਿੱਚ ਇੰਨਾ ਵਿਰਲਾਪ, ਇੰਨਾ ਦੁੱਖ ਪ੍ਰਤੀਤ ਕੀਤਾ ਜਾ ਰਿਹਾ ਸੀ ਤੇ ਕਿਉਂ? ਕਿਉਂਕਿ ਕੋਈ ਆਈਡੈਂਟੀ ਖੋਈ ਜਾ ਰਹੀ ਸੀ, ਪਛਾਣ ਖੋਈ ਜਾ ਰਹੀ। ਬਲਕਿ ਮੈਂ ਤਾਂ ਆਪਣੇ ਵੀਰਾਂ ਨੂੰ, ਇੱਕ ਸਿੱਖੀ ਨੂੰ ਇੱਕ ਵਾਰ ਉਲਾਂਭਾ ਦਿੰਦੇ ਆ ਇਹ ਗੱਲ ਕਹੀ ਸੀ, ਉਹ ਭਲਿਓ ਉਸ ਵਕਤ ਦੇ ਮੁਤਾਬਕ ਗੁਰੂ ਨੇ ਜਿਹਦੀ ਮਦਦ ਕੀਤੀ ਸੀ, ਯੋਗ ਹੀ ਕੀਤੀ ਸੀ, ਕਿਉਂਕਿ ਉਹਨਾਂ ਦੇ ਹਿਰਦੇ ਦੇ ਅਰਮਾਨ ਨੂੰ ਸਮਝਿਆ ਸੀ ਕਿ ਉਹਨਾਂ ਨੂੰ ਚਾਰ ਕਵਾਲਾਂ ਦੀ ਬੋਧੀ ਨਾਲ ਕਿੰਨਾ ਪਿਆਰ ਹੈ, ਕਿੰਨਾ ਪਿਆਰ ਹੈ। ਉਹ ਆਪਣੀ ਆਈਡੈਂਟੀ ਨਹੀਂ ਖੋਣਾ ਚਾਹੁੰਦੇ, ਆਪਣੀ ਪਛਾਣ ਨਹੀਂ ਗਵਾਉਣਾ ਚਾਹੁੰਦੇ। ਜਿਹਨੂੰ ਆਪਣੇ ਧਰਮ ਵਿਸ਼ਵਾਸ ਤੇ ਆਪਣੀ ਆਈਡੈਂਟੀ ਨਾਲ ਪਛਾਣ ਹੋਵੇ ਨਾ, ਪਿਆਰ ਹੋਵੇ ਨਾ, ਗੁਰੂ ਦੀ ਮਦਦ ਕਰਦਾ ਹੈ। ਗੁਰੂ ਨੇ ਆਪਾਂ ਕੁਰਬਾਨ ਕੀਤਾ, ਉਹਦੀ ਪਛਾਣ ਕਾਇਮ ਰੱਖੀ ਤੇ ਮੈਂ ਅਰਜ਼ ਕੀਤੀ ਸੀ ਉਹ ਭਲਿਆ। ਉਹਦੀ ਪਛਾਣ ਤਾਂ ਕੇਵਲ ਚਾਰ ਕਵਾਲ ਸਨ, ਤੇ ਤੈਨੂੰ ਤਾਂ ਗੁਰੂ ਨੇ ਸੰਪੂਰਨ ਕੇਸ ਦੇ ਦਿੱਤੇ। ਤੈਨੂੰ ਇਸ ਆਈਡੈਂਟੀ ਦੀ, ਇਸ ਪਛਾਣ ਦੀ ਵੈਲਿਊ ਕੋਈ ਨਹੀਂ, ਤੈਨੂੰ ਵੀ ਪਛਾਣ ਦੀ ਵੈਲਿਊ ਹੋਵੇ। ਮੈਂ ਇੱਕ ਵਾਰ ਕੀਤੀ ਸੀ ਕਿ ਕੇਸ ਗੁਰੂ ਦਸਮ ਪਾਤਸ਼ਾਹ ਜੀ ਨੇ ਜਿਹੜੇ ਸਾਨੂੰ ਹੁਕਮਨ ਬਖਸ਼ਿਸ਼ ਕੀਤੇ ਨੇ, ਭਾਵ ਇਹ ਨਹੀਂ ਕਿ ਬਣਾਏ ਨੇ ਜਾਂ ਲਾਏ ਨੇ, ਇੱਕ ਹੁਕਮ ਕੀਤਾ ਇਹਨੂੰ ਸੰਭਾਲਣਾ ਹੈ। ਬਣਾਏ ਮੇਰੇ ਮਾਲਕ ਨੇ, ਰੱਬੀ ਹੁਕਮ ਵਿੱਚ ਲੱਗੇ ਨੇ, ਅਸੀਂ ਕਿਸੇ ਫੈਕਟਰੀ ਚ ਲਵਾਉਣ ਨਹੀਂ ਜਾਂਦੇ। ਬਲਕਿ ਜਿਹੜੇ ਵੀਰ ਕਈ ਵਾਰ ਸਵਾਲ ਕਰਦੇ ਨੇ ਜੀ, ਸਿੱਖ ਕੇਸ ਕਿਉਂ ਰੱਖਦੇ ਨੇ, ਉਹ ਭਲਿਓ ਸਵਾਲ ਤੇ ਇਹ ਬਣਦਾ ਵੀ ਤੁਸੀਂ ਕੇਸ ਕਿਉਂ ਘਟਾਉਂਦੇ ਹੋ, ਅਸੀਂ ਤੇ ਕੋਈ ਬਣਾਇਆ ਹੀ ਨਹੀਂ, ਅਸੀਂ ਤੇ ਕੋਈ ਲਵਾਇਆ ਹੀ ਨਹੀਂ। ਗੁਰੂ ਦਸਮ ਪਾਤਸ਼ਾਹ ਜੀ ਦੇ ਕੇਸਾਂ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕਿਹੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰੇ ਮਾਂ। ਇੰਨੇ ਪਿਆਰੇ ਨੇ ਕੇਸ ਗੁਰੂ ਦਸਮ ਪਾਤਸ਼ਾਹ ਜੀ ਦੇ, ਤੇ ਬਖਸ਼ਿਸ਼ ਕਰਕੇ ਉਹ ਸਾਰੀ ਖੂਬਸੂਰਤੀ, ਸਾਰੇ ਕੇਸ ਦੀ ਸੰਭਾਲ ਜਿਹੜੀ ਹੈ ਉਹ ਗੁਰੂ ਸਿੱਖੀ ਨੂੰ ਹੁਕਮ ਕਰਦਾ ਹੈ। ਪਰ ਅੱਜ ਕੀ ਹੋ ਰਿਹਾ ਹੈ? ਸਾਡੀ ਆਈਡੈਂਟੀ ਨੂੰ, ਸਾਡੀ ਪਛਾਣ ਨੂੰ ਗੁਆਉਣ ਲਈ ਉਪਰਾਲੇ ਨੇ ਅਗੈਰ ਕੇਸਾ ਧਾਰੀ ਨੂੰ ਸਹਿਜ ਧਾਰੀ ਸਿੱਖ ਦੇ ਨਾਮ ਥੱਲੇ ਸਾਡੇ ਵਿੱਚ ਪ੍ਰਵੇਸ਼ ਕਰਾ ਕੇ ਕੇਵਲ ਸਾਡੇ ਸਰੂਪ ਸਾਡੀ ਆਈਡੈਂਟੀ ਨੂੰ ਕਨਫਿਊਜ਼ ਕਰਨ ਵਾਲੀ ਗੱਲ ਹੈ, ਹੋਰ ਕੁਛ ਨਹੀਂ। ਤਾਂ ਕਿ ਆਪਣੀ ਪਛਾਣ ਵਜੋਂ ਸਿੱਖ ਕਨਫਿਊਜ਼ ਹੋ ਜਾਏ ਵੀ ਜੇ ਗੈਰ ਕੇਸਾ ਧਾਰੀ ਤਾਜ਼ੀ ਹਜਾਮਤ ਕਰਾ ਕੇ ਆਉਣ ਵਾਲਾ ਵੀ ਸਿੱਖ ਹੈ, ਤਾਂ ਇਹਦਾ ਮਤਲਬ ਸਿੱਖ ਕੇਸਾਂ ਤੋਂ ਬਿਨਾਂ ਵੀ ਹੋ ਸਕਦਾ। ਬਸ ਜਿਸ ਦਿਨ ਬੱਚਿਆਂ ਨੂੰ ਇਹ ਵਿਸ਼ਵਾਸ ਆ ਗਿਆ ਕਿ ਸਿੱਖ ਕੇਸਾਂ ਤੋਂ ਬਿਨਾਂ ਵੀ ਹੋ ਸਕਦਾ, ਫਿਰ ਉਹ ਕੇਸ ਕਿਉਂ ਰੱਖਣ। ਬਾਕੀ ਮੈਂ ਇੱਕ ਵਾਰ ਕੀਤੀ ਸੀ, ਤਿੰਨ ਰੂਪ ਵੱਖ ਵੱਖ ਨੇ, ਤਿੰਨ ਸਥਾਨ ਨੇ, ਮਨੁੱਖ, ਸਿੱਖ ਤੇ ਸਿੰਘ। ਇਹ ਤਿੰਨ ਰੂਪ ਵੱਖ ਵੱਖ ਟਿਕਾਣੇ ਖਿਡਾਣ। ਜਦੋਂ ਸਿੱਖ ਬਣਨਾ ਸੀ ਨਾ, ਗੁਰੂ ਕੋਲ ਗਏ, ਗੁਰੂ ਨੇ ਆਖਿਆ ਉਹ ਭਲਿਆ ਪਹਿਲੇ ਮਨੁੱਖ ਤਾਂ ਬਣ। ਮੈਂ ਕੀਤੀ ਸੀ, ਅਸੀਂ ਇੱਕ ਗਲਤੀ ਕਰ ਰਹੇ, ਬਾਰ ਬਾਰ ਗਲਤੀ ਕਰ ਰਹੇ। ਅਸੀਂ ਆਖਿਆ ਕਿ ਸਿੱਖ ਜਿਹੜਾ ਕੇਸ ਜਿਹੜੇ ਨੇ ਉਹ ਸਿੱਖ ਦੀ ਨਿਸ਼ਾਨੀ ਨੇ, ਕੇਸ ਸਿੱਖ ਦੀ ਨਿਸ਼ਾਨੀ ਨੇ, ਇਹ ਗਲਤੀ ਮੈਂ ਕੀਤੀ ਸੀ। ਭਲਿਓ ਲੋੜ ਤਾਂ ਇਹ ਸਮਝਣ ਦੀ ਹੈ ਕਿ ਕੇਸ ਮਨੁੱਖ ਦੀ ਨਿਸ਼ਾਨੀ ਨੇ। ਜਿਹੜਾ ਕੇਸ ਘਟਾਉਂਦਾ ਭਾਵੇਂ ਉਹ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਉਹ ਸੰਪੂਰਨ ਮਨੁੱਖ ਹੀ ਨਹੀਂ ਰਹਿੰਦਾ। ਹਰ ਮੁਸਲਮਾਨ ਨੂੰ ਵੀ ਕੇਸ ਰੱਖਣੇ ਚਾਹੀਦੇ, ਰੱਖਦੇ ਸਨ। ਹਰ ਹਿੰਦੂ ਨੂੰ ਵੀ ਕੇਸ ਰੱਖਣੇ ਚਾਹੀਦੇ ਸਨ ਕਿ ਰੱਖਦੇ ਸਨ, ਕਿਉਂਕਿ ਕੇਸ ਤਾਂ ਮੇਰੇ ਰੱਬ ਨੇ ਸਾਰਿਆਂ ਨੂੰ ਦੇ ਦਿੱਤੇ ਨੇ। ਜੇ ਹਿੰਦੂ ਦੇ ਘਰ ਤੋਂ ਬੱਚਾ ਪੈਦਾ ਹੋਵੇ ਉਹਨੂੰ ਕੇਸ ਨਹੀਂ ਆਉਂਦੇ, ਜੇ ਮੁਸਲਮਾਨ ਦੇ ਘਰ ਤੋਂ ਬੱਚਾ ਪੈਦਾ ਹੋਵੇ ਉਹਦੇ ਕੇਸ ਨਹੀਂ ਆਉਂਦੇ। ਬਲਕਿ ਮੈਂ ਇੱਕ ਵਾਰ ਚੈਲੰਜ ਵਜੋਂ ਇੱਕ ਗੱਲ ਕਹੀ ਸੀ, ਭਲਾ ਮਾਤਾ ਪਿਤਾ ਦੋਨੋਂ ਹੀ ਕੇਸ ਮੁੜਾ ਦੇਣ, ਕੇਸਾਹੀਨ ਹੋ ਜਾਣ। ਮਾਤਾ ਪਿਤਾ ਦੋਨੋਂ ਹੀ ਕੇਸ ਮਨਾ ਦੇਣ, ਫਿਰ ਵੀ ਕੋਸ਼ਿਸ਼ ਕਰਨ ਭਲਾ ਰੱਬ ਦਾ ਨਿਯਮ ਬਦਲ ਜਾਏ, ਉਹਨਾਂ ਦੇ ਘਰ ਵੀ ਜਿਹੜੀ ਸੰਤਾਨ ਹੋਵੇਗੀ ਫਿਰ ਵੀ ਕੇਸਾਂ ਵਾਲੀ ਹੋਏਗੀ। ਉਹ ਰੱਬੀ ਹੁਕਮ ਨੂੰ, ਰੱਬੀ ਨਸਲ ਨੂੰ ਬਦਲ ਨਹੀਂ ਸਕਦੇ, ਕੋਸ਼ਿਸ਼ ਕਰਦੇ। ਜੇ ਦੋਵਾਂ ਦੇ ਕੇਸ ਮਨਾਉਣ ਤੋਂ ਬਾਅਦ ਵੀ ਜਿਹੜੀ ਸੰਤਾਨ ਮੇਰੇ ਰੱਬ ਨੇ ਦੇਣੀ ਹੈ, ਜੋ ਨਿਯਮ, ਜੋ ਅਸੂਲ, ਜਿਹੜਾ ਸਰੂਪ, ਜਿਹੜਾ ਢਾਂਚਾ, ਜਿਹੜਾ ਮਾਡਲ ਮੇਰੇ ਰੱਬ ਨੇ ਬਣਾ ਦਿੱਤਾ ਹੈ, ਉਹਨੇ ਬਦਲਣਾ ਨਹੀਂ। ਉਹਦੇ ਘਰ ਵੀ ਬੱਚਾ ਜਿਹੜਾ ਆਵੇਗਾ ਕੇਸਾ ਧਾਰੀ ਆਏਗਾ, ਮਨੁੱਖ ਦਾ ਬੱਚਾ ਕੇਸਾ ਧਾਰੀ ਹੋਏਗਾ। ਤਾਂ ਇਹਦਾ ਮਤਲਬ ਇਹ ਮਨੁੱਖ ਦੀ ਸ਼ਕਲ ਮੇਰੇ ਰੱਬ ਨੇ ਘੜੀ ਹੈ। ਜਿਹੜਾ ਮਨੁੱਖ ਉਸ ਸ਼ਕਲ ਨੂੰ ਬਦਲਦਾ ਹੈ ਉਹ ਸੰਪੂਰਨ ਮਨੁੱਖ ਨਹੀਂ ਰਹਿੰਦਾ, ਭਾਵੇਂ ਕਿਸੇ ਵੀ ਜ਼ਾਤ, ਬਰਾਦਰੀ, ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਉਹ ਸੰਪੂਰਨ ਮਨੁੱਖ ਨਹੀਂ ਰਹਿੰਦਾ। ਸੰਪੂਰਨ ਮਨੁੱਖ ਬਣ ਕੇ ਫਿਰ ਤੂੰ ਹਿੰਦੂ ਬਣ, ਮੈਨੂੰ ਕੋਈ ਇਤਰਾਜ਼ ਨਹੀਂ। ਤੂੰ ਕੈਸਾ ਧਾਰੀ ਹੋ ਭਾਵੇਂ ਨਾ ਆਪਣਾ ਰਾਮ ਲਾਲ ਰੱਖ ਲੈ, ਤੂੰ ਕੈਸਾ ਧਾਰੀ ਹੋ ਭਾਵੇਂ ਆਪਣਾ ਨਾਮ ਮੁਹੰਮਦ ਰੱਖ ਲੈ, ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਉਹ ਤਾਂ ਮਨੁੱਖਤਾ ਦੀ ਨਿਸ਼ਾਨੀ ਹੈ, ਕਿਸੇ ਧਰਮ ਦੀ ਨਿਸ਼ਾਨੀ ਨਹੀਂ। ਮਨੁੱਖ ਨੂੰ ਰੱਬ ਨੇ ਕੈਸਾ ਧਾਰੀ ਬਣਾਇਆ, ਸ਼ਕਲ ਆਪ ਨਿਸ਼ਚਿਤ ਕੀਤੀ ਹੈ। ਇਸ ਲਈ ਜਦੋਂ ਅਸੀਂ ਗੁਰੂ ਕੋਲ ਗਏ ਨਾ ਸਿੱਖ ਬਣਨ ਲਈ, ਕਿਉਂਕਿ ਅਗਲਾ ਪੜਾਅ ਸੀ, ਜਦੋਂ ਕੋਈ ਗੁਰੂ ਕੋਲ ਗਿਆ ਨਾ ਸਿੱਖ ਬਣਨ ਲਈ, ਮੇਰੇ ਗੁਰੂ ਨੇ ਗੱਲ ਸਮਝਾਈ, ਭਲਿਆ ਪਹਿਲਾਂ ਮਨੁੱਖ ਤਾਂ ਪੂਰਾ ਬਣ, ਮੈਂ ਤੈਨੂੰ ਸਿੱਖ ਤਾਂ ਬਣਾਵਾਂ। ਇਸ ਲਈ ਕੇਸਾਂ ਨਾਲ ਮਨੁੱਖ ਮਨੁੱਖ ਬਣਦਾ, ਸਿੱਖਿਆ ਨਾਲ ਸਿੱਖ ਸਿੱਖ ਬਣਦਾ, ਤੇ ਅੰਮ੍ਰਿਤ ਨਾਲ ਸਿੱਖ ਸਿੰਘ ਬਣਦਾ। ਲਓ ਆ ਤਿੰਨ ਬਣਾ ਲੈ, ਜਿਹਨੀ ਦੇਰ ਕੇਸਾ ਧਾਰੀ ਨਾ ਹੋਵੇ ਅਧੂਰਾ ਮਨੁੱਖ ਹੈ, ਆਪਣੇ ਆਪ ਨੂੰ ਆਪ ਅਧੂਰਾ ਕਰ ਰਿਹਾ। ਜਿੰਨੀ ਦੇਰ ਉਹ ਸਿੱਖਿਆ ਧਾਰਨ ਨਾ ਕਰੇ ਓਨੀ ਦੇਰ ਉਹ ਸਿੱਖ ਨਹੀਂ। ਤੇ ਮੈਂ ਇਸ ਤੋਂ ਅੱਗੇ ਚੱਲਣਾ ਚਾਹੁੰਦਾ, ਜਿੰਨੀ ਦੇਰ ਅੰਮ੍ਰਿਤ ਧਾਰੀ ਨਾ ਹੋਵੇ ਓਨੀ ਦੇਰ ਉਹ ਸਿੰਘ ਨਹੀਂ। ਗੱਲ ਮੈਂ ਕੇਵਲ ਆਪਣੀ ਜ਼ਬਾਨੋਂ ਨਹੀਂ ਆਖਣਾ ਚਾਹੁੰਦਾ, ਮੈਂ ਇਸ ਦੀ ਐਗਜ਼ਾਮਪਲ ਵੀ ਪੇਸ਼ ਕਰਨਾ ਚਾਹੁੰਦਾ। ਸਿੱਖ ਤੋਂ ਸਿੱਖਿਆ ਨਾਲ ਬਣਦਾ ਬਿਲਕੁਲ। ਪਰ ਇੱਕ ਹੋਰ ਖਿਆਲ ਕਰਿਓ, ਕਈ ਲੋਕ ਸਿੱਖ ਤੇ ਸਿੰਘ ਵਿੱਚ ਇੱਕ ਅੰਤਰ ਪੈਦਾ ਕਰਦੇ ਨੇ ਤੇ ਸਮਝਦੇ ਨੇ ਵੀ ਜਿਹੜੀਆਂ ਰਹਿਤਾਂ ਪ੍ਰਹਿਤਾਂ ਨੇ ਉਹ ਤੇ ਸਿਰਫ ਸਿੰਘ ਨਾਲ ਹੀ ਜੁੜਦੀਆਂ ਨੇ, ਉਹ ਤੇ ਅੰਮ੍ਰਿਤਧਾਰੀ ਨਾਲ ਹੀ ਫਰਜ਼ ਬਣਦੇ ਨੇ, ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹਦੇ ਤੇ ਰਹਿਤਾਂ ਪ੍ਰਹਿਤਾਂ ਲਾਗੂ ਹੀ ਨਹੀਂ ਹੁੰਦੀਆਂ। ਉਹਦੀਆਂ ਡਿਊਟੀਆਂ ਉਹਨਾਂ ਦੀਆਂ ਉਹਦੀਆਂ ਜ਼ਿੰਮੇਵਾਰੀਆਂ ਖੌਰੇ ਕੋਈ ਨਹੀਂ, ਅਜੇ ਕਿਹੜਾ ਉਹਨੇ ਅੰਮ੍ਰਿਤ ਛਕਿਆ। ਪਰ ਮੈਂ ਪੁੱਛਦਾ ਜਿਹੜੀਆਂ ਪੰਜ ਰਹਿਤਾਂ ਤੇ ਚਾਰ ਕੁਰਹਿਤਾਂ ਨੇ ਜਿਹਨੂੰ ਅਸੀਂ ਅੰਮ੍ਰਿਤਧਾਰੀ ਤੇ ਲਾਗੂ ਕਰਨੇ ਆ, ਕੀ ਉਹ ਆਮ ਸਿੱਖ ਤੇ ਲਾਗੂ ਨਹੀਂ ਹੁੰਦੀਆਂ? ਪੁੱਛੋ ਭਲਾ, ਜੇ ਤੰਬਾਕੂ ਪੀਣਾ ਕੁਰਹਿਤ ਹੈ ਤੇ ਭਲਾ ਜਿਹਨੇ ਅੰਮ੍ਰਿਤ ਨਾ ਛਕਿਆ ਹੋਵੇ ਉਹਨੂੰ ਜਾਇਜ਼ ਹੈ? ਜੇ ਕੇਸਾਂ ਦੀ ਬੇਅਦਬੀ ਕੁਰਹਿਤ ਹੈ ਤਾਂ ਜਿਹਨੇ ਅੰਮ੍ਰਿਤ ਨਾ ਛਕਿਆ ਹੋਵੇ ਉਹਦੇ ਵਾਸਤੇ ਯੋਗ ਹੈ? ਜੇ ਭਲਾ ਪਰਾਈ ਇਸਤਰੀ ਦਾ ਸੰਬੰਧ ਕੁਰਹਿਤ ਹੈ ਤਾਂ ਜਿਹਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨੂੰ ਜਾਇਜ਼ ਹੈ? ਸਾਰੀਆਂ ਕੁਰਹਿਤਾਂ ਤੇ ਸਾਰੀਆਂ ਰਹਿਤਾਂ ਜਿਹੜੀਆਂ ਅੰਮ੍ਰਿਤਧਾਰੀ ਤੇ ਨੇ ਉਹ ਗੈਰ ਅੰਮ੍ਰਿਤਧਾਰੀ ਤੇ ਵੀ ਨੇ। ਸਿਰਫ ਫਰਕ ਹੀ ਹੈ ਕਿ ਸਿੱਖ ਨੇ ਜਦੋਂ ਸੰਪੂਰਨ ਸਿੱਖੀ 200 ਸਾਲ ਵਿੱਚ ਪੜ੍ਹ ਲਈ ਉਸ ਤੋਂ ਬਾਅਦ ਇੱਕ ਫੰਕਸ਼ਨ ਆਇਆ, ਉਸ ਫੰਕਸ਼ਨ ਅੱਜ ਇਹਨੂੰ ਡਿਗਰੀ ਦਿੱਤੀ ਜਾਏ। ਡਾਕਟਰ 20 ਸਾਲ ਡਾਕਟਰੀ ਪੜ੍ਹਦਾ ਰਹੇ ਤੇ ਜੇ ਇਮਤਿਹਾਨ ਨਾ ਦੇਵੇ, ਡਿਗਰੀ ਡਾਕਟਰ ਦੀ ਨਾ ਲਵੇ, ਭਾਵੇਂ ਪੜ੍ਹਾਈ ਸਾਰੀ ਕੀਤੀ ਹੋਵੇ, ਪੜ੍ਹਾਈ ਤੇ ਅਗਰ ਪੜ੍ਹਾਈ ਹੈ ਉਹ ਆਪਣੇ ਨਾਂ ਨਾਲ ਡਾਕਟਰ ਲਿਖ ਸਕਦਾ? ਜੇ ਉਹ ਆਖੇ ਮੈਂ ਕਿਤਾਬਾਂ ਪੜ੍ਹੀ 20 ਸਾਲ ਮੈਂ ਲਾਏ ਨੇ, ਇਗਜ਼ਾਮ ਦੇਣ ਲੱਗਿਆ ਤੇ ਸਿਰਫ 2 ਘੰਟੇ 4 ਘੰਟੇ ਲੱਗਣੇ ਨੇ, ਮੈਂ 20 ਸਾਲ ਪੜ੍ਹਾਈ ਕੀਤੀ, ਕਿਸੇ ਲੇਖੇ ਨਹੀਂ, ਮੈਂ ਆਪਣੇ ਨਾਂ ਨਾਲ ਡਾਕਟਰ ਨਹੀਂ ਲਿਖ ਸਕਦਾ, ਨਹੀਂ ਲਿਖ ਸਕਦਾ, ਪ੍ਰੈਕਟਿਸ ਨਹੀਂ ਕਰ ਸਕਦਾ। 200 ਸਾਲ ਸਿੱਖੀ ਨੂੰ ਪੜ੍ਹਾਇਆ ਗਿਆ ਤੇ ਸੰਪੂਰਨ ਰੂਪ ਵਿੱਚ ਉਹੋ ਹੀ ਆਚਰਨ ਜੋ ਸਿੰਘ ਬਣਨ ਤੋਂ ਬਾਅਦ ਮਾਨੋ ਡਿਗਰੀ ਲੈਣ ਤੋਂ ਬਾਅਦ ਬਣਨਾ ਸੀ, ਉਹੋ ਹੀ 200 ਸਾਲ ਵਿੱਚ ਪੜ੍ਹਿਆ। ਫਰਕ ਕੋਈ ਨਹੀਂ, ਮਤ ਕੋਈ ਸਮਝੇ ਕਿ ਸਿੱਖ ਦੀ ਜ਼ਿੰਮੇਵਾਰੀ ਘੱਟ ਹੈ ਸਿੰਘ ਦੀ ਜ਼ਿਆਦਾ ਹੈ, ਸਿਰਫ ਫਰਕ ਇੰਨਾ ਉਹਦੇ ਕੋਲ ਅਜੇ ਡਿਗਰੀ ਨਹੀਂ ਉਹਦੇ ਕੋਲ ਡਿਗਰੀ ਹੈ, ਜੋ ਹੱਕ ਉਹਦੇ ਕੋਲ ਹੈ ਉਹਦੇ ਕੋਲ ਨਹੀਂ, ਕਿਉਂਕਿ ਸਿੰਘ ਇੱਕ ਡਿਗਰੀ ਸੀ। ਮੈਂ ਫਿਰ ਦੁਹਰਾ ਦਿਆਂ, ਇੱਕ ਐਗਜ਼ਾਮਪਲ ਨਾਲ ਦੁਹਰਾ ਦਿਆਂ, ਭਲਾ ਤੁਸੀਂ ਰੋਜ਼ ਪੜ੍ਹਦੇ ਸੁਣਦੇ ਹੋ ਇਤਿਹਾਸ ਦੇ ਪੰਨਿਆਂ ਤੇ ਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਉਸ ਤੋਂ ਬਾਅਦ ਆਖਿਆ ਭਾਈ ਦਇਆ ਸਿੰਘ ਹੁਣ ਮੈਨੂੰ ਵੀ ਅੰਮ੍ਰਿਤ ਛਕਾਓ, ਰੋਜ਼ ਪੜ੍ਹਦੇ? ਤਾਂ ਮੈਂ ਪੁੱਛਣਾ ਚਾਹੁੰਦਾ, ਭਲਾ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਕੀ ਸੀ? ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਅੱਜ ਬਕਾਇਦਾ ਇਤਿਹਾਸ ਜਾਂ ਗੁਰਬਾਣੀ ਚੋਂ ਕਰਨਾ ਤੁਸੀਂ ਰੋਜ਼ ਸੁਣਦੇ। ਭਲਾ ਉਦੋਂ ਗੁਰੂ ਦਸਮ ਪਾਤਸ਼ਾਹ ਜੀ ਦਾ ਨਾਮ ਕੀ ਸੀ? ਅਸੀਂ ਆਪ ਹੀ ਕਹਿੰਦੇ ਗੋਬਿੰਦ ਰਾਏ। ਕਿਉਂ ਸੀ ਗੋਬਿੰਦ ਰਾਏ? ਕੀ ਉਹ ਸੰਪੂਰਨ ਸਿੱਖ ਨਹੀਂ ਸਨ? ਕੀ ਅਜੇ ਤੱਕ ਉਹਨਾਂ ਕੋਲ ਕੋਈ ਰਹਿਤ ਵਿੱਚ ਕਮੀ ਸੀ? ਗੋਬਿੰਦ ਰਾਏ ਕਿਉਂ ਸਨ? ਉਹ ਆਚਰਨ ਵਿੱਚ, ਉਹ ਮਹਾਨਤਾ ਵਿੱਚ ਕੋਈ ਕਮਜ਼ੋਰੀ ਰੱਖਦੇ ਸਨ? ਉਦੋਂ ਸਿੰਘ ਨਹੀਂ ਸਨ ਖਾ ਸਕਦੇ? ਇੱਕ ਗੁਰੂ ਹੋਵੇ ਤੇ ਉਹ ਅੰਮ੍ਰਿਤ ਛਕਾਉਣ ਦੀ ਸ਼ਕਤੀ ਰੱਖਦਾ ਹੋਵੇ, ਉਹ ਅੰਮ੍ਰਿਤ ਤਿਆਰ ਕਰਨ ਦੀ ਸ਼ਕਤੀ ਰੱਖਦਾ ਹੋਵੇ ਤੇ ਆਪਣੇ ਆਪ ਨੂੰ ਗੋਬਿੰਦ ਰਾਏ ਅਖਵਾਈ ਜਾਏ ਤੇ ਅਜੇ ਆਖੇ ਮੈਨੂੰ ਅੰਮ੍ਰਿਤ ਛਕਾਓ, ਮੈਂ ਵੀ ਗੋਬਿੰਦ ਸਿੰਘ ਅਖਵਾ ਸਕਾਂ? ਭਲਾ ਉਸ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਗੋਬਿੰਦ ਸਿੰਘ ਕਿਉਂ ਨਾ ਅਖਵਾਇਆ? ਮੇਰਾ ਕਿਆ ਫਾਇਦਾ? ਕੁਝ ਨਹੀਂ, ਮਤ ਸਮਝਿਓ, ਮੈਂ ਆਪਣੀ ਜ਼ਬਾਨ ਨੂੰ ਕੋਈ ਕ੍ਰਿਟੀਸਾਈਜ਼ ਕਰ ਰਿਹਾ, ਲੇਕਿਨ ਜਿਹੜੀ ਚੀਜ਼ ਅਸੀਂ ਰੋਜ਼ ਸੁਣਨੇ ਆ ਉਹਨੂੰ ਦੁਹਰਾ ਕੇ ਮੈਂ ਚੇਤਨਤਾ ਪੈਦਾ ਕਰਨਾ ਚਾਹੁੰਦਾ ਕਿ 200 ਵਰੇ ਬਾਅਦ ਗੁਰੂ ਅੰਮ੍ਰਿਤ ਛਕਾਉਣ ਤੋਂ ਬਾਅਦ ਵੀ ਅਜੇ ਗੋਬਿੰਦ ਰਾਏ ਕਿਉਂ ਹੈ? ਆਚਰਨ ਵਿੱਚ ਕੋਈ ਅੰਤਰ ਨਹੀਂ? ਗੋਬਿੰਦ ਰਾਏ ਜੋ ਗੋਬਿੰਦ ਸਿੰਘ ਬਣਨ ਤੋਂ ਬਾਅਦ ਮਹਾਨ ਹੈ, ਗੋਬਿੰਦ ਰਾਏ ਵਿੱਚ ਵੀ ਉਹਨਾਂ ਹੀ ਮਹਾਨ ਹੈ। ਸਾਰੀਆਂ ਸ਼ਕਤੀਆਂ, ਸਾਰਾ ਆਚਰਨ, ਸਾਰੀ ਉੱਚਤਾ ਉਸੇ ਤਰ੍ਹਾਂ। ਪਰ ਇੱਕ ਨਿਯਮ ਪਾਲਣਾ ਚਾਹੁੰਦਾ ਹੈ, ਭਲੇ ਉਹ 200 ਵਰਾ ਜਿਹੜਾ ਹੈ ਉਹ ਤੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ, ਲੇਕਿਨ ਡਿਗਰੀ ਲਏ ਬਿਨਾਂ, ਐਗਜ਼ਾਮ ਵਿੱਚ ਬੈਠੇ ਬਿਨਾਂ ਮੈਂ ਨਾਮ ਨਾਲ ਡਾਕਟਰ ਨਹੀਂ ਲਿਖ ਸਕਦਾ। ਸਿੰਘ ਇੱਕ ਡਿਗਰੀ ਜਿਹੜੀ 200 ਵਰੇ ਬਾਅਦ ਉਸੇ ਸਿੱਖ ਨੂੰ ਮਿਲੀ ਹੈ। ਇਹ ਨਹੀਂ ਕਿ ਸਿੰਘ ਤੇ ਸਿੱਖ ਵਿੱਚ ਕੋਈ ਅੰਤਰ ਹੈ। ਸਿੰਘ ਦੀਆਂ ਜ਼ਿੰਮੇਵਾਰੀਆਂ ਹੋਰ ਨੇ, ਖੌਰੇ ਸਿੱਖ ਬੜਾ ਆਜ਼ਾਦ ਹੈ, ਇਹਨੂੰ ਸਾਰੇ ਹੱਕ ਨੇ, ਜੋ ਮਰਜ਼ੀ ਕਰੀ ਜਾਏ। ਇਹ ਭਾਵੇਂ ਸ਼ਰਾਬ ਨੂੰ ਸ਼ਰਾਬ ਦੀ ਬੋਤਲ ਖੋਲ ਲੈ, ਮੈਂ ਕੋਈ ਅੰਮ੍ਰਿਤ ਥੋੜਾ ਚੁੱਕਿਆ। ਅਕਸਰ ਅਸੀਂ ਦੇਖ ਰਹੇ ਅਸੀਂ ਸਮਝ ਰਹੇ ਹਾਂ ਜਿਹਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹ ਕਈ ਕਈ ਵਾਰੀ ਕਹਿ ਦਿੰਦੇ ਨੇ ਜੀ ਅਜੇ ਤੱਕ ਸਾਡਾ ਐਸਾ ਸਮਾਂ ਸਾਡੇ ਖਾਣ ਪੀਣ ਦਾ ਸਮਾਂ, ਜਦੋਂ ਸਮਾਂ ਆਏਗਾ ਅੰਮ੍ਰਿਤ ਛਕ ਲਵਾਂ। ਇਹਦਾ ਮਤਲਬ ਅੰਮ੍ਰਿਤ ਛਕਣ ਤੋਂ ਬਾਅਦ ਕੋਈ ਪਾਬੰਦੀਆਂ ਹੋਰ ਨੇ, ਸਿੱਖ ਨੂੰ ਕੋਈ ਪਾਬੰਦੀ ਨਹੀਂ, ਜੋ ਮਰਜ਼ੀ ਕਰੀ ਜਾਏ। ਐਸੀ ਗੱਲ ਬਿਲਕੁਲ ਨਹੀਂ। ਸਿੱਖ ਵੀ ਓਨਾ ਹੀ ਮਹਾਨ ਹੋਣਾ ਚਾਹੀਦਾ, ਸਿੱਖ ਦਾ ਆਚਰਣ ਵੀ ਓਨਾ ਹੀ ਉੱਚਾ ਹੋਣਾ ਚਾਹੀਦਾ ਜੋ ਇੱਕ ਅੰਮ੍ਰਿਤਧਾਰੀ ਦਾ। ਸਿਰਫ ਅੰਮ੍ਰਿਤਧਾਰੀ ਵਿੱਚ ਤੇ ਗੈਰ ਅੰਮ੍ਰਿਤਧਾਰੀ ਵਿੱਚ ਅੰਤਰ ਫਰਕ ਇੰਨਾ ਹੀ ਹੈ ਕਿ ਉਹਨੇ ਪੜ੍ਹਾਈ ਪੂਰੀ ਕਰ ਲਈ ਹੈ ਪਰ ਅਜੇ ਤੱਕ ਐਗਜ਼ਾਮ ਵਿੱਚ ਨਹੀਂ ਬੈਠਾ, ਡਿਗਰੀ ਨਹੀਂ ਲਈ, ਅਜੇ ਡਿਗਰੀ ਨਾਲ ਜੋੜ ਨਹੀਂ ਸਕਦਾ, ਉਹਨੇ ਐਗਜ਼ਾਮ ਵਿੱਚ ਬੈਠ ਕੇ ਡਿਗਰੀ ਲੈ ਲਈ ਹੈ। ਪੜ੍ਹਾਈ ਦੋਵਾਂ ਦੀ ਬਰਾਬਰ, ਡਿਗਰੀ ਆਪਣੇ ਆਪ ਵਿੱਚ ਪੜ੍ਹਾਈ ਨਹੀਂ, ਪੜ੍ਹਾਈ ਦੀ ਪ੍ਰਮਾਣਿਕਤਾ ਹੈ, ਪ੍ਰਮਾਣਿਤ ਹੋ ਗਈ। ਇਹੋ ਕਾਰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਿੰਨੀ ਦੇਰ ਉਹ ਡਿਗਰੀ ਨਹੀਂ ਲੈਂਦੇ ਉਨੀ ਦੇਰ ਆਖਦੇ ਨੇ ਮੈਂ ਵੀ ਆਪਦੇ ਨਾਮ ਨਾਲ ਸਿੰਘ ਨਹੀਂ ਲਾ ਸਕਦਾ, ਗੋਬਿੰਦ ਰਾਏ ਲਾ ਸਕਦਾ। ਪਰ ਭਲੇ ਹੋ ਕਦੇ ਗਿਰੇਬਾਹ ਵਿੱਚ ਹੱਥ ਮਾਰਿਓ, ਸਾਡੇ ਵਿੱਚ ਆਪਣੇ ਵਿੱਚ ਜਿੰਨੇ ਕੁ ਬੈਠੇ ਨੇ ਆਪਣੇ ਆਪ ਵਿੱਚ ਦੇਖਿਓ ਭਲਾ ਕਿੰਨੇ ਕੁ ਨੇ ਜਿਹੜੇ ਬੜੇ ਚਾਅ ਨਾਲ ਸਿੰਘ ਤੇ ਅਖਵਾਉਂਦੇ ਨੇ ਪਰ ਡਿਗਰੀ ਲੈਣ ਦੀ ਗੱਲ ਹੀ ਨਹੀਂ ਕਰਦੇ। ਉਸੇ ਤਰ੍ਹਾਂ ਹੀ ਹੈ ਜਿਵੇਂ ਕੋਈ ਮਨੁੱਖ ਬਿਨਾਂ ਡਿਗਰੀ ਤੋਂ ਹੀ ਆਪਣੇ ਨਾਮ ਨਾਲ ਡਾਕਟਰ ਲਿਖੀ ਜਾਏ, ਇੰਜੀਨੀਅਰ ਲਿਖੀ ਜਾਏ। ਜੇ ਗੋਬਿੰਦ ਰਾਏ ਅੰਮ੍ਰਿਤ ਛਕਣ ਤੋਂ ਪਹਿਲਾਂ ਗੋਬਿੰਦ ਸਿੰਘ ਨਹੀਂ ਅਖਵਾ ਸਕਦਾ ਤੇ ਦੱਸੋ ਆਪਣੇ ਵਿੱਚੋਂ ਹਿਰਦੇ ਵਿੱਚ ਹੱਥ ਮਾਰਿਓ ਕਿੰਨੇ ਕੁ ਸਿੰਘ ਨੇ ਜਿਹੜੇ ਸਿੰਘ ਅਖਵਾ ਦੇਣੇ ਪਰ ਅੰਮ੍ਰਿਤ ਦੀ ਗੱਲ ਨਹੀਂ ਕਰਨਾ ਚਾਹੁੰਦੇ। ਅੰਮ੍ਰਿਤਧਾਰੀ ਹੋਣ ਲਈ ਤਿਆਰ ਨਹੀਂ ਹੁੰਦੇ, ਉਹ ਭਲਿਓ ਇਹ ਤਾਂ ਡਿਗਰੀ ਹੈ। ਬਿਹਨੇਰਸ ਕੀਤੀ ਸੀ ਤਿੰਨ ਪੜਾਅ ਨੇ, ਮਨੁੱਖ ਸਿੱਖ ਤੇ ਸਿੰਘ, ਇਹ ਤਿੰਨ ਪੜਾਅ ਨੇ। ਤੇ ਖਿਆਲ ਕਰਿਓ ਸਾਡੀ ਸੰਸਾਰ ਨਾਲ ਸਾਂਝੀ ਵਾਲਤਾ ਹੈ, ਕੇਵਲ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋਤੇ, ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ। ਇੱਕ ਸਾਡੀ ਆਇਡੈਂਟੀਟੀ ਹੈ ਸੰਸਾਰ ਦੀ, ਹਿੰਦੂ ਦੀ ਆਇਡੈਂਟੀਟੀ ਹਿੰਦੂਇਜ਼ਮ ਹੈ। ਬੜੀ ਖੁਸ਼ੀ ਨਾਲ ਆਪਣੀ ਆਇਡੈਂਟੀਟੀ ਕਾਇਮ ਰੱਖੇ, ਬਲਕਿ ਉਹਨੇ ਆਇਡੈਂਟੀਟੀ ਨੂੰ ਜਦੋਂ ਖਤਰਾ ਮਹਿਸੂਸ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦੇ ਕੇ ਉਹਦੇ ਤਿਲਕ ਦੇ ਜੰਨੂ ਦੀ ਰਾਖੀ ਕੀਤੀ, ਤੈਨੂੰ ਤੇਰੀ ਆਇਡੈਂਟੀਟੀ ਮੁਬਾਰਕ ਹੋਵੇ, ਤੇਰੀ ਆਇਡੈਂਟੀਟੀ ਤੇਰੀ ਪਛਾਣ। ਇਸੇ ਤਰ੍ਹਾਂ ਜਿਵੇਂ ਮੈਂ ਕੀਤੀ, ਜੇ ਕਿਸੇ ਅਨਾਰ ਨੂੰ ਪਾਣੀ ਕੋਈ ਮਾਲੀ ਦੇ ਜਾਏ ਤੇ ਮਤ ਕੋਈ ਅਨਾਰ ਆਖੇ ਬਾਕੀ ਸਾਰੇ ਬੂਟੇ ਅਨਾਰ ਹੀ ਬਣ ਜਾਣ, ਬਿਲਕੁਲ ਨਹੀਂ। ਹਰ ਇੱਕ ਦੀ ਆਪਣੀ ਸਾਡੀ ਆਪਣੀ ਪਛਾਣ ਹੈ, ਤੈਨੂੰ ਆਪਣੀ ਪਛਾਣ ਮੁਬਾਰਕ ਹੋਵੇ, ਸਾਡੀ ਆਪਣੀ ਪਛਾਣ ਬਣੀ ਰਹੇ। ਹਾਂ ਜਿਹੜੀ ਤੇਰੀ ਮੇਰੀ ਸਾਂਝ ਹੈ ਨਾ ਉਹ ਤਾਂ ਸਿੱਖੀ ਵਿੱਚ ਹੁਣ ਵੀ ਕਬੂਲ ਹੈ। ਅਸੀਂ ਰੋਜ਼ ਸਾਂਝੀ ਵਾਲਤਾ ਦੇ ਉਸ ਮਾਨਸ ਕੇ ਜਾਤ ਸਭ ਏਕੇ ਪਛਾਣਬੋ ਦਾ ਜਿਹੜਾ ਆਸ਼ਾ ਹੈ ਨਾ ਉਹਦੇ ਅਨੁਸਾਰ ਹੀ ਕਦੀ ਆਖਿਆ ਕਿ ਸਿੱਖਾਂ ਦਾ ਭਲਾ ਹੋਵੇ, ਕਦੀ ਦੱਸੋ ਆਖਿਆ ਹੋਵੇ ਹਿੰਦੂ ਦਾ ਭਲਾ ਹੋਵੇ ਜਾਂ ਮੁਸਲਮਾਨ ਦਾ ਭਲਾ ਹੋਵੇ। ਜਿੱਥੇ ਭਲਾ ਮੰਗਣਾ ਉੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਮਾਨਸ ਕੀ ਜਾਤ ਸਭ ਏਕੇ ਪਛਾਣ, ਜਿੱਥੇ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ ਦਾ ਮਸਲਾ ਸੀ ਨਾ ਉੱਥੇ ਗੁਰੂ ਨੇ ਵੀ ਅਰਦਾਸ ਕਰਦਿਆਂ ਇਹ ਨਹੀਂ ਆਖਿਆ ਕਿ ਜੇ ਸਿੱਖ ਤੇ ਕੋਈ ਬਿਪਤਾ ਬਣੇ ਉਹਦੀ ਰਾਖੀ ਕਰੀ, ਜੇ ਹਿੰਦੂ ਤੇ ਕੋਈ ਬਿਪਤਾ ਬਣੇ ਉਹਦੀ ਰਾਖੀ ਕਰੀ, ਬਲਕਿ ਆਖਿਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹੋ ਉਭਾ ਉਭਾਰ। ਮੈਂ ਚਾਹੁੰਦਾ ਸਾਂ ਇਹ ਕਨਸੈਪਟ ਤਰ੍ਹਾਂ ਕਲੀਅਰ ਕਰਾਂ ਕਿ ਅਸੀਂ ਐਜ਼ ਏ ਮਾਨਸ ਕੀ ਜਾਤ ਸਾਰੇ ਸੰਸਾਰ ਨਾਲ ਇੱਕ ਸਾਂਝ ਰੱਖਣੇ, ਅਸੀਂ ਐਜ਼ ਏ ਮਾਨਸ ਕੀ ਜਾਤ ਸਾਰੀ ਮਨੁੱਖਤਾ ਸਾਰੀ ਮਾਨਵਤਾ ਨੂੰ ਪਿਆਰ ਵੀ ਦਿੰਦੇ ਹਾਂ, ਉਹਦੇ ਲਈ ਕੁਰਬਾਨੀ ਵੀ ਕਰਦੇ ਹਾਂ, ਉਹਦੇ ਸੇਵਾਵਾਂ ਵਿੱਚ ਵੀ ਹਾਜ਼ਰ ਹਾਂ। ਪਰ ਜਦੋਂ ਆਇਡੈਂਟੀਟੀ ਦਾ ਮਸਲਾ ਹੈ, ਜਿਵੇਂ ਇੱਕੋ ਮਾਲੀ ਦੇ ਸਾਰੇ ਬੂਟੇ ਹੁੰਦੇ ਨੇ ਤੇ ਹਰ ਬੂਟੇ ਦੀ ਆਪਣੀ ਪਛਾਣ ਹੈ, ਕਦੇ ਕਿਸੇ ਨੇ ਅਮਰੂਦ ਨੇ ਇਹ ਨਹੀਂ ਆਖਿਆ ਅੰਬ ਵੀ ਮੇਰਾ ਰੂਪ ਹੀ ਹੋ ਜਾਏ, ਨਾ ਕਦੇ ਕਿਸੇ ਅੰਬ ਨੇ ਆਖਿਆ ਅਮਰੂਦ ਮੇਰਾ ਹੀ ਰੂਪ ਹੋ ਜਾਏ, ਕਿਉਂਕਿ ਸਾਰਿਆਂ ਦਾ ਮਾਲੀ ਇੱਕੋ ਹੈ, ਮਾਲੀ ਇੱਕੋ ਹੈ, ਸਿੰਚਨ ਹਰ ਏਕ ਹੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ, ਪਰ ਉਹਨੇ ਕੀਤਾ ਕੀ ਹੈ, ਸਗਲ ਬਨਸਪਤ ਆਣ ਜੜਾਈ, ਸਗਲੀ ਫੁੱਲੀ ਨਿਫਲ ਨਾ ਕਾਈ। ਉਸੇ ਮੇਰੇ ਮਾਲਕ ਨੇ ਆਪਣੇ ਬਾਗ ਵਿੱਚ ਸਾਰੀ ਹੀ ਬਨਸਪਤ ਲਗਾ ਦਿੱਤੀ ਹੈ। ਇਸ ਲਈ ਹਰ ਬੂਟੇ ਦਾ ਹਰ ਫਲ ਦਾ ਆਪਣਾ ਸਰੂਪ ਹੈ, ਪਛਾਣ ਹੈ ਭਲਿਓ, ਕਦੇ ਕਿਸੇ ਦੀ ਪਛਾਣ ਗੁਆਉਣ ਦੀ ਕੋਸ਼ਿਸ਼ ਨਾ ਕਰਿਓ। ਸਾਡੀ ਜ਼ਿੰਦਗੀ ਵਿੱਚ ਇਹ ਦੁਖਾਂਤ ਵਾਪਰ ਰਿਹਾ ਕਿ ਸਹਿਜਧਾਰੀ ਸਿੱਖ ਦਾ ਸ਼ਬਦ ਨਾਮ ਦੇ ਕੇ ਪ੍ਰਵੇਸ਼ ਕਰਕੇ ਸਾਡੀ ਪਛਾਣ, ਸਾਡੀ ਆਇਡੈਂਟੀ ਨੂੰ ਕੁਐਸਚਨ ਚਿੰਨ੍ਹ ਲਗਾਇਆ ਜਾਂਦਾ ਹੈ, ਕਨਫਿਊਜ਼ ਕੀਤਾ ਜਾਂਦਾ ਹੈ। ਨਹੀਂ, ਸਿੱਖ ਕੇਸਾਧਾਰੀ ਹੈ, ਸਿੱਖ ਦਸਤਾਰਧਾਰੀ ਹੈ, ਸਿੱਖ ਅੰਮ੍ਰਿਤਧਾਰੀ ਹੈ। ਸਾਡੀ ਇਹ ਆਇਡੈਂਟੀ ਹੈ, ਸਾਡੀ ਇਹ ਪਛਾਣ ਹੈ। ਤੁਹਾਨੂੰ ਤੁਹਾਡੀ ਪਛਾਣ ਮੁਬਾਰਕ ਹੋਵੇ। ਦੁੱਖ ਵੇਲੇ ਸਤਿਗੁਰੂ ਪੱਕਰ ਕੇ ਤੁਹਾਡੀ ਪਛਾਣ ਕਾਇਮ ਕੀਤੀ ਹੈ। ਸਾਨੂੰ ਸਾਡੀ ਪਛਾਣ ਵਿੱਚ ਰਹਿਣ ਦਿਓ, ਸਾਡੀ ਪਛਾਣ 'ਤੇ ਕਦੀ ਕਿੰਤੂ ਨਾ ਕਰੋ, ਸਾਡੀ ਪਛਾਣ ਨੂੰ ਕਦੀ ਮਰਜ ਕਰਨ ਦੀ ਕੋਸ਼ਿਸ਼ ਨਾ ਕਰੋ। ਅਸੀਂ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ ਤੱਕ, ਹਰ ਇੱਕ ਦੇ ਨਾਲ ਸਹਿਮਤ ਹਾਂ, ਪਰ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਦੀ ਆਪਣੀ ਆਪਣੀ ਪਛਾਣ ਹੈ, ਜਿਹੜਾ ਫੈਸਲਾ ਗੁਰੂ ਨੇ ਵੀ ਬਾਣੀ ਵਿੱਚ ਦਿੱਤਾ ਹੈ। ਜੇ ਹਿੰਦੂ ਤੁਰਕ ਰਾਫਜ਼ੀ ਇਮਾਮ ਸਾਫੀ ਵੱਖ ਵੱਖ ਨਾ ਹੁੰਦੇ ਤਾਂ ਦੱਸੋ, ਹਰ ਇੱਕ ਦੇ ਨਿਯਮ ਆਪਣੇ ਨੇ। ਮੈਂ ਪਿਛਲੇ ਦਿਹਾੜਿਆਂ ਵਿੱਚ ਇੱਕ ਗੱਲ ਕਹੀ ਸੀ ਕਿ ਮਾਨਸ ਕੀ ਜਾਤ ਪਛਾਣ ਬੋ ਇੱਕ ਹੈ, ਪਛਾਣ ਬੋ ਹੋਰ ਹੈ, ਤੇ ਰਾਫਜ਼ੀ ਇਮਾਮ ਸਾਫੀ ਹਿੰਦੂ ਤੁਰਕ ਇਹ ਵੱਖ ਹੈ। ਪਿਛਲੇ ਦੀ ਹਰਿਆ ਵਿੱਚ ਰਮਜ਼ਾਨ ਦਾ ਮਹੀਨਾ ਸੀ। ਇਹ ਗੱਲ ਸਾਨੂੰ ਸਮਝਾਉਣ ਵਾਲੇ ਵੀਰ ਕਿਉਂ ਨਹੀਂ ਰੋਜ਼ੇ ਰੱਖਦੇ, ਕਿਉਂ ਨਹੀਂ ਮਸੀਤੇ ਜਾਂਦੇ? ਉਹ ਤਾਂ ਮਸੀਤ ਚੌਣ ਤੱਕ ਜਾਂਦੇ ਨੇ, ਮਸੀਤ ਦੀ ਹੋਂਦ ਵੀ ਨਹੀਂ ਕਬੂਲਦੇ। ਸਾਨੂੰ ਆਖਦੇ ਨੇ ਮਾਨਸ ਕੀ ਗੱਲ ਸਮੇਂ ਅਰਥ ਗਲਤ ਸਮਝਾ ਕੇ। ਖਿਆਲ ਕਰਿਓ, ਹਰ ਇੱਕ ਦੇ ਆਪਣੇ ਨਿਯਮ ਨੇ। ਇੱਕ ਸਾਂਝੀ ਵਾਲਤ ਹੈ, ਉਹ ਹੈ ਮਾਨਸ ਕੀ ਜਾਤ। ਅਸੀਂ ਤੁਸੀਂ ਸੰਸਾਰ ਦਾ ਹਰ ਹਿੰਦੂ, ਹਰ ਮੁਸਲਮਾਨ, ਹਰ ਈਸਾਈ ਇੱਕ ਮਾਲਕ ਦੀ ਉਪਜ ਹੈ। ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਹੋਈ, ਉਹੀ ਦੂਸਰੋ ਨਾ ਭੇਦ ਕੋਈ, ਭੂਲ ਭਰਮ ਮਨ ਬੋ ਕਹਿਣ ਲੱਗੇ। ਉਹ ਕਰਤਾ ਕਰੀਮ ਉਹੀ, ਰਾਜ਼ਕ ਰਹੀਮ ਉਹੀ ਹੈ, ਸਾਰਿਆਂ ਦਾ ਬਣਾਉਣ ਵਾਲਾ ਵੀ ਉਹੀ ਹੈ, ਸਭ ਨੂੰ ਰੋਜ਼ੀ ਵੀ ਉਹ ਦੇ ਰਿਹਾ। ਪਰ ਹਰ ਇੱਕ ਬੂਟੇ ਨੂੰ ਆਪਣਾ ਆਪਣਾ ਰੂਪ ਦਿੱਤਾ ਸੀ। ਤੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਇਸ ਲਈ ਦੂਜੇ ਦੀ ਪਛਾਣ ਤੇ ਕਦੀ ਕੁਐਸਚਨ ਚਿੰਨ੍ਹ ਨਾ ਲਗਾਓ। ਅੱਜ ਦਾ ਦੁਖਾਂਤ ਸਦਾ ਸਾਡੇ ਨਾਲ ਵਾਪਰ ਰਿਹਾ ਹੈ, ਉਹ ਇਹ ਕਿ ਇਸ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ ਦਾ ਗਲਤ ਅਰਥ ਕਰਕੇ ਸਾਡੇ ਸਰੂਪ, ਸਾਡੇ ਸਿਧਾਂਤ, ਸਾਡੀ ਆਇਡੈਂਟੀ, ਸਾਡੀ ਪਛਾਣ ਨੂੰ ਕਨਫਿਊਜ਼ ਕੀਤਾ ਜਾ ਰਿਹਾ ਹੈ। ਬਿਖੌਰੇ ਗੈਰ ਕੇਸਾਧਾਰੀ ਤਾਜ਼ੀ ਹਜਾਮਤ ਕਰਕੇ ਨਾਈ ਕੋਲੋਂ ਆਉਣ ਵਾਲਾ ਵੀ ਇੱਕ ਮਹਾਨ ਸਿੱਖ ਹੈ, ਤਾਂ ਕਿ ਸਿੱਖ ਨੂੰ ਆਪਣੇ ਸਰੂਪ ਨਾਲ ਕੋਈ ਸਮੇਂ ਨਾ। ਹਰ ਗੁਰੂ ਦਸਮ ਪਾਤਸ਼ਾਹ ਜੀ ਦੀ ਇਹ ਰਚਨਾ ਦਾ ਮਕਸਦ ਇਹ ਨਹੀਂ। ਸਤਿਗੁਰੂ ਆਖ ਰਹੇ ਨੇ, ਖਿਆਲ ਕਰਿਓ, ਉਹ ਮੇਰਾ ਰੱਬ ਸਾਰਿਆਂ ਵਿੱਚ ਵੱਸਦਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ। ਆ ਦੇਖੋ ਲਫ਼ਜ਼ ਹੈ, ਸਭ ਰੂਪਨ ਮੈਂ, ਹਰ ਇੱਕ ਦੀ ਆਪਣੀ ਸ਼ਕਲ ਹੈ। ਇਹ ਤਾਂ ਆਖਿਆ ਜਾ ਸਕਦਾ ਕਿ ਹਿੰਦੂ ਵਿੱਚ ਵੀ ਉਹ ਵੱਸਦਾ, ਮੁਸਲਮਾਨ ਵਿੱਚ ਵੀ ਉਹ ਵੱਸਦਾ, ਸਿੱਖ ਵਿੱਚ ਵੀ ਉਹ ਵੱਸਦਾ, ਈਸਾਈ ਵਿੱਚ ਵੀ ਉਹ ਵੱਸਦਾ। ਸਭ ਰੂਪਨ ਮੈਂ, ਸਭ ਭੂਪਨ ਮਾਹੀ। ਪਰ ਇਹ ਨਹੀਂ ਆਖਿਆ ਜਾ ਸਕਦਾ ਕਿ ਹਰ ਮੁਸਲਮਾਨ ਹਿੰਦੂ ਹੋ ਜਾਏ, ਜਾਂ ਹਰ ਹਿੰਦੂ ਜਿਹੜਾ ਹੈ ਉਹ ਮੁਸਲਮਾਨ ਹੋ ਜਾਏ, ਜਾਂ ਹਰ ਸਿੱਖ ਹਿੰਦੂ ਹੋ ਜਾਏ। ਇਹ ਤਾਂ ਇਉਂ ਹੀ ਹੈ ਜਿਵੇਂ ਕੋਈ ਅਨਾਰ ਆਖੇ ਸਾਰੇ ਅੰਬ ਵੀ ਅਨਾਰ ਹੀ ਬਣ ਜਾਣ, ਕਿਉਂਕਿ ਇੱਕੇ ਮਾਲੀ ਦੇ ਬਾਗ ਵਿੱਚ। ਐਸੀ ਗੱਲ ਗੁਰੂ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿਣ ਲੱਗੇ,
ਜੀਵਨ ਮੈਂ, ਜਲ ਮੇ, ਥਲ ਮੇ, ਜੀਵਨ ਮੈਂ, ਜਲ ਮੇ,